ਮਾਣੂ ਕੱਲਾ ਉੱਠੀ ਚੱਲਾ। ਇਹ ਮਾਣੂ ਮਨੁੱਖ ਜਿਹੜਾ ਪਰਮਾਤਮਾ ਦੇ ਕੱਲਾ ਭੇਜੇ ਹੋਏ ਸੰਸਾਰ ਮਾਤ ਲੋਕ ਚਾਹੁੰਦੇ ਨੇ ਅਤੇ ਉਹਦੇ ਸੱਦੇ ਤੇ ਉੱਠ ਕੇ ਪ੍ਰਲੋਕ ਚਲੇ ਜਾਂਦੇ ਨੇ। ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ। ਸਾਧ ਨਾਹੀ ਅਵੇਹੀ ਗੱਲਾ, ਅਵੇਹੀ ਐਵੇਂ ਵਿਅਰਥ ਗੱਲਾਂ ਦੇ ਕਰਨ ਨਾਲ ਪ੍ਰਭੂ ਦਾ ਸਾਧ ਆਨੰਦ ਨਹੀਂ ਆਉਂਦਾ। ਜੇ ਕੋਈ ਕਹੇ ਗੁਰੂ ਬਿਨਾਂ ਗਿਆਨ ਹੋ ਸਕਦਾ, ਧਰਮ ਧਾਰੇ ਬਿਨਾਂ ਧਿਆਨ ਲੱਗ ਸਕਦਾ, ਸੱਚਨਾਮ ਚਿੰਤਨ ਕੀਤੇ ਬਿਨਾਂ ਸਾਖੀ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ, ਮੂਲ ਤਾਂ ਹੈ ਹੀ ਨਹੀਂ ਅਤੇ ਬਾਕੀ ਨਿਕਲ ਸਕਦੀ ਹੈ। ਅਵੇਹੀ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰਨ ਨਾਲ ਪ੍ਰਭੂ ਦਾ ਸਵਾਦ ਨਹੀਂ ਆਉਂਦਾ। ਅੱਗੋਂ ਕਰਮਾਂ ਦੀ ਗਤੀ ਪ੍ਰਬਲ ਕਥਨ ਕਰਦੇ ਫਰਮਾਉਂਦੇ ਹਨ, ਪ੍ਰਾਰਬਧ ਕਰਮਾਂ ਦੀ ਗਤੀ ਨੂੰ ਚਾਹੇ ਅਵਤਾਰ ਹੈ ਚਾਹੇ ਕੋਈ ਬ੍ਰਹਮ ਗਿਆਨੀ ਹੈ, ਉਹਨੂੰ ਭੋਗੇ ਬਿਨਾਂ ਕੋਈ ਮੇਟ ਨਹੀਂ ਸਕਦਾ। ਭਗਤ ਤਰਲੋਚਨ ਜੀ ਆਪਣੀ ਘਰਵਾਲੀ ਜਿਵੇਂ ਸਮਝਾਉਂਦੇ ਹੋਏ ਕਹਿੰਦੇ ਸੀ, ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈਰੀ ਕਰ ਗਏ ਹਨ, ਤਾ ਚੇ ਮੋਹੇ ਜਾਪੀ ਵਾਲੇ ਰਾਮ ਚੇ ਦਾਮੰਗ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਰਾਮ ਧੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ। ਸੋ ਚਾਹੇ ਸ਼੍ਰੀ ਰਾਮ ਚੰਦਰ ਦੇ ਅੰਦਰ ਬਲ ਅਧਿਕਾਰ ਬਹੁਤ ਹੈ ਸੀ, ਬਲ ਬੜਾ ਸੀ, ਤ੍ਰਿਲੋਕੀ ਦੇ ਮਾਲਕ ਸੀ, ਪਰ ਫਿਰ ਵੀ ਬਾਂਦਰਾਂ ਦੀ ਦਲ ਭਾਵ ਸੈਨਾ ਨੂੰ ਮੇਲਵੈ ਇਕੱਤਰ ਕਰਕੇ ਰਾਮ ਚੰਦਰ ਜੀ ਝੂਰਦੇ ਹੋਏ, ਕਿਉਂਕਿ ਨਾਰਦ ਮੁਨੀ ਨੇ ਸਰਾਪ ਦਿੱਤਾ ਹੋਇਆ ਸੀ ਨਾ ਕਿ ਜਿਸ ਸਰਬੱਗਤਾ ਦਾ ਤੂੰ ਮਾਣ ਕੀਤਾ ਹੈ ਇਹ ਸਰਬੱਗਤਾ ਤੇਰੀ ਨਾਸ ਹੋ ਜਾਏਗੀ, ਤੂੰ ਵੀ ਇਸਤਰੀ ਪਿੱਛੇ ਭਟਕਦਾ ਫਿਰੇਗਾ। ਜਦੋਂ ਇਹਨਾਂ ਨੇ ਨਾਰਦ ਮੁਨੀ ਨੂੰ ਵਿਸ਼ਨੂੰ ਜੀ ਨੇ ਬਾਂਦਰ ਦਾ ਮੂੰਹ ਲਾਤਾ ਸੀ, ਇਹ ਬੜੀ ਪੁਰਾਣੀ ਗੱਲ ਹੈ ਪਿਛਲੀ। ਸੋ ਇੱਕ ਸਮੇਂ ਵਿਸ਼ਨੂੰ ਭਗਵਾਨ ਜੀ ਬ੍ਰਹਮਪੁਰੀ ਵਿੱਚ ਗਏ ਸੀ। ਬ੍ਰਹਮਪੁਰੀ ਆਏ ਜਦੋਂ ਅੱਗੋਂ ਬ੍ਰਹਮਾ ਨੇ ਸਾਰੀ ਸਭਾ ਸਮੇਤ ਉੱਠ ਕੇ ਸਨਮਾਨ ਕੀਤਾ। ਸੰਤ ਕੁਮਾਰ ਵੀ ਉੱਥੇ ਬੈਠੇ ਸਨ ਜੋ ਸਦਾ ਅਕਾਮੀ ਸਨ, ਉਹਨਾਂ ਨੇ ਉੱਠ ਕੇ ਸਨਮਾਨ ਨਾ ਕੀਤਾ। ਉਸ ਵੇਲੇ ਵਿਸ਼ਨੂੰ ਜੀ ਭਗਵਾਨ ਨੇ ਕਿਹਾ, ਹੇ ਸੰਤ ਕੁਮਾਰ, ਤੈਨੂੰ ਇਹ ਕਾਮ ਦਾ ਹੰਕਾਰ ਹੈ ਜਾਂ ਤੂੰ ਕਾਮ ਕਰਕੇ ਆਤੁਰ ਹੋਵੇਂਗਾ। ਜਦ ਵਿਸ਼ਨੂੰ ਭਗਵਾਨ ਨੇ ਇਹੋ ਜਿਹੇ ਬਚਨ ਕਹੇ, ਉਸ ਵੇਲੇ ਸੰਤ ਕੁਮਾਰ ਨੇ ਕਿਹਾ, ਹੇ ਵਿਸ਼ਨੂੰ, ਜਿਸ ਸਰਬੱਗਤਾ ਦਾ ਤੈਨੂੰ ਹੰਕਾਰ ਹੈ, ਇੱਕ ਸਮਾਂ ਤੇਰੇ ਪਰ ਵੀ ਐਸਾ ਆਵੇਗਾ ਕਿ ਤੂੰ ਅਗਿਆਨੀ ਹੋ ਕੇ ਸੰਸਾਰ 'ਚ ਵਿਚਰੇਂਗਾ ਅਤੇ ਰੋਵੇਂਗਾ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਇਹ ਕਥਾ ਵਿਸ਼ਿਸ਼ਟ ਪੁਰਾਣ ਵਿੱਚ ਸ਼ੁਰੂ ਸ਼ੁਰੂ 3 ਪੰਨੇ ਦੇ ਉੱਤੇ ਆਈ ਹੈ। ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਝ ਅਪਾਰ। ਭਾਵੇਂ ਮਨ ਤਨ ਵਿੱਚ ਜੁਝ ਯੁੱਧ ਕਥਨ ਯੁੱਧ ਕਰਨ ਦਾ ਬੇਅੰਤ ਸ਼ੌਕ ਸੀ, ਪਰੰਤੂ ਸ੍ਰੀ ਰਾਮ ਚੰਦਰ ਜੀ ਨਾਰਦ ਮੁਨੀ ਜੀ ਦੇ ਸਰਾਪ ਹੋਣ ਕਰਕੇ ਬਾਂਦਰਾਂ ਦੀ ਸੈਨਾ ਕਰਕੇ ਸੇਵਣੇ ਯੋਗ ਹੋਏ, ਮਨੁੱਖਾਂ ਕਰਕੇ ਸੇਵਣੇ ਯੋਗ ਨਾ ਹੋਏ। ਕਿਉਂਕਿ ਨਾਰਦ ਮੁਨੀ ਨੇ ਕਿਹਾ ਸੀ, ਜਿਵੇਂ ਤੂੰ ਮੈਨੂੰ ਬਾਂਦਰ ਦਾ ਮੂੰਹ ਦਿੱਤਾ ਹੈ ਤਿਵੇਂ ਐਵੇਂ ਤੈਨੂੰ ਬਾਂਦਰਾਂ ਕਰਕੇ ਹੀ ਸੇਵਣੇ ਯੋਗ ਹੋਵੇਗਾ, ਬਾਂਦਰ ਹੀ ਤੇਰੀ ਸਹਾਇਤਾ ਕਰਨਗੇ, ਹੋਰ ਕੋਈ ਮਨੁੱਖ ਤੇਰੀ ਸਹਾਇਤਾ ਨਹੀਂ ਕਰੇਗਾ। ਇਸ ਪ੍ਰਕਾਰ ਉਹ ਸਰਾਪ ਹੋਇਆ ਹੋਇਆ ਸੀ। ਸੀਤਾ ਲੈ ਗਿਆ ਦਹਿ ਸਿਰੋ ਲਛਮਣ ਮੂਹੋ ਸਰਾਪ। ਨਾਰਦ ਮੁਨੀ ਦੇ ਸਰਾਪ ਕਰਕੇ ਸੀਤਾ ਨੂੰ ਦਹਿ ਸਿਰੋ ਰਾਵਣ ਚੁੱਕ ਕੇ ਲੈ ਗਿਆ ਅਤੇ ਲਛਮਣ ਰਾਵਣ ਦੀ ਬਰਛੀ ਕਰਕੇ ਮਰ ਗਿਆ, ਭਾਵ ਬੇਹੋਸ਼ ਹੋ ਗਿਆ। ਇਸ ਪ੍ਰਕਾਰ ਲਛਮਣ ਮੂਹੋ ਸਰਾਪ, ਬ੍ਰਹਮਾ ਅਤੇ ਰਾਵਣ ਦੀ ਇਸ ਪ੍ਰਕਾਰ ਇਹ ਗੱਲ ਹੈ ਕਿ ਬ੍ਰਹਮਾ ਪਾਸੋਂ ਰਾਵਣ ਨੂੰ ਇੱਕ ਬਰਛੀ ਮਿਲੀ ਹੋਈ ਸੀ, ਉਹ ਬਰਛੀ ਜਿਸ ਵੇਲੇ ਰਾਵਣ ਨੇ ਮਾਰੀ ਤਾਂ ਉਹ ਬਰਛੀ ਹਨੂੰਮਾਨ ਨੇ ਬੋਚ ਕੇ ਸਮੁੰਦਰ ਸੁੱਟਤੀ। ਰਾਵਣ ਫਿਰ ਬੜੇ ਗੁੱਸੇ 'ਚ ਬ੍ਰਹਮਾ ਪਾਸ ਗਿਆ, ਕਹਿੰਦਾ, ਦਾਦਾ ਕੀ ਗੱਲ ਹੈ, ਤੇਰਾ ਬਚਨ ਨਿਸਫਲ ਚਲਿਆ ਗਿਆ, ਤੂੰ ਮੇਰੇ ਨਾਲ ਛਲ ਕੀਤਾ, ਮੇਰੇ ਜੀਵ ਵਿੱਚ ਆਉਂਦਾ ਕਿ ਤੈਨੂੰ ਮਾਰ ਸੁੱਟਾਂ, ਬਰਛੀ ਲਛਮਣ ਨੂੰ ਵੱਜੀ ਨਹੀਂ। ਉਸ ਵੇਲੇ ਬ੍ਰਹਮਾ ਨੇ ਡਰ ਕੇ ਹੋਰ ਬਰਛੀ ਦੇ ਕੇ ਆਖਿਆ, ਕੋਈ ਸੰਸਾ ਨਾ ਕਰ, ਜਦ ਹੁਣ ਜਾ ਕੇ ਮਾਰੇਗਾ ਜ਼ਰੂਰ ਬਰਛੀ ਵੱਜੇਗੀ, ਲਛਮਣ ਮਰ ਜਾਏਗਾ। ਸੋ ਇਸ ਤਰਫੋਂ ਬਰਛੀ ਦੇ ਕੇ ਰਾਵਣ ਨੂੰ ਭੇਜ ਦਿੱਤਾ, ਉਸ ਤਰਫੋਂ ਨਾਰਦ ਨੂੰ ਭੇਜ ਕੇ ਹਨੂੰਮਾਨ ਨੂੰ ਹੋਰ ਨਾ ਗੱਲਾਂ 'ਚ ਲਗਾ ਤਾ। ਨਾਰਦ ਮੁਨੀ ਹਨੂੰਮਾਨ ਨਾਲ ਗੱਲਾਂ ਹੀ ਕਰ ਰਿਹਾ ਸੀ, ਇਸ ਤਰਫੋਂ ਰਾਵਣ ਨੇ ਬਰਛੀ ਮਾਰ ਕੇ ਲਛਮਣ ਨੂੰ ਮੂਰਛਾ ਕਰਤਾ। ਇਸ ਵਜ੍ਹਾ ਨਾਲ ਬ੍ਰਹਮਾ ਦੇ ਸਰਾਪ ਕਰਕੇ ਲਛਮਣ ਮੂਆ, ਪਰ ਮਗਰੋਂ ਜਿਸ ਵੇਲੇ ਹਨੂੰਮਾਨ ਨੇ ਸੰਜੀਵਨੀ ਬੂਟੀ ਲਿਆ ਕੇ ਦਿੱਤੀ ਤਾਂ ਉਹ ਮੂਰਛਾ ਹਟ ਗਈ। ਲਛਮਣ ਮੂਓ ਸਰਾਪ, ਸ਼੍ਰੀ ਰਾਮ ਚੰਦਰ ਜੀ ਦੇ ਸਰਾਪ ਕਰਕੇ ਲਛਮਣ ਮਰ ਗਿਆ। ਜਿਸ ਵੇਲੇ ਰਾਵਣ ਦਾ ਭੇਜਿਆ ਹੋਇਆ ਮਰੀਜ਼ ਸੋਨੇ ਦਾ ਹਰਨ ਬਣ ਕੇ ਕੁਟੀਆ ਅੱਗੋਂ ਲੰਘਿਆ ਅਤੇ ਸੀਤਾ ਦੀ ਦ੍ਰਿਸ਼ਟੀ ਪਈ, ਸੀਤਾ ਨੇ ਵੇਖ ਕੇ ਕਿਹਾ, ਸਵਾਮੀ ਜੀ ਉਹ ਸੋਨੇ ਦਾ ਹਰਨ ਲੰਘਿਆ ਜਾ ਰਿਹਾ, ਉਹ ਮੈਨੂੰ ਲਿਆ ਕੇ ਵਿਖਾਓ। ਰਾਮ ਜੀ ਨੇ ਕਿਹਾ, ਸੁਭਦਰੇ, ਕਦੇ ਸੋਨੇ ਦਾ ਵੀ ਹਰਨ ਹੋਇਆ? ਇਹ ਰਾਕਸ਼ਸ ਦਾ ਛਾਲ ਹੈ, ਉਹਦੇ ਖਿਆਲ ਨੂੰ ਛੱਡ ਦੇ। ਪਰ ਇਸਤਰੀਆਂ ਦਾ ਹੱਠ ਬੜਾ ਪ੍ਰਬਲ ਹੁੰਦਾ, ਇਹਨੇ ਆਪਣੇ ਸੁਭਾਅ ਦੀ ਮਜ਼ਬੂਰੀ ਨਾਲ ਹੱਠ ਨਾ ਛੱਡਿਆ, ਸੋਨੇ ਦਾ ਹਰਨ ਕਹਿੰਦੇ ਜ਼ਰੂਰ ਲੈਣਾ। ਉਸ ਵੇਲੇ ਸੀਤਾ ਦੇ ਕਹਿਣ 'ਤੇ ਅਸੀਂ ਰਾਮ ਚੰਦਰ ਜੀ ਨੂੰ ਜਾਣ ਨੂੰ ਤਿਆਰ ਹੋ ਗਏ। ਜਾਣ ਲੱਗਿਆਂ ਲਛਮਣ ਨੂੰ ਸਮਝਾਇਆ, ਜਦ ਤੱਕ ਅਸੀਂ ਨਾ ਆਈਏ ਤਦ ਤੱਕ ਤੂੰ ਸੀਤਾ ਨੂੰ ਇਕੱਲਿਆਂ ਛੱਡ ਕੇ ਕਿਸੇ ਪਾਸੇ ਜਾਣਾ ਨਹੀਂ। ਕਹਿੰਦਾ, ਸਤ ਬਚਨ। ਰਾਮ ਜੀ ਤਾਂ ਹਰਨੇ ਮਗਰ ਚਲੇ ਗਏ, ਕਾਫ਼ੀ ਸਮਾਂ ਲੱਗ ਗਿਆ। ਸੀਤਾ ਘਬਰਾ ਗਈ, ਕੀ ਕਾਰਨ ਹੈ ਹੁਣ ਤੱਕ ਰਾਮ ਜੀ ਨਹੀਂ ਆਏ। ਉਸ ਵੇਲੇ ਲਛਮਣ ਨੂੰ ਕਿਹਾ ਤੂੰ ਜਾ ਕੇ ਖਬਰ ਲਿਆ। ਲਛਮਣ ਨੇ ਕਿਹਾ ਮੈਨੂੰ ਇੱਥੇ ਖੜਾ ਰਹਿਣ ਦਾ ਹੁਕਮ ਹੈ, ਮੈਂ ਨਹੀਂ ਜਾਣਾ। ਉਸ ਸਮੇਂ ਮਗਰੋਂ ਫੇਰ ਕਿਹਾ, ਫੇਰ ਕਿਹਾ, ਫੇਰ ਕਿਹਾ। ਜਦ ਸੀਤਾ ਨੇ ਇੱਕ ਬਚਨ ਬੋਲੇ ਤਾਂ ਉਸ ਵੇਲੇ ਲਛਮਣ ਨੇ ਆਪਣੇ ਜਸਾ ਦੇ ਬਲ ਕਰਕੇ ਇੱਕ ਲਕੀਰ ਖਿੱਚ ਕੇ ਕਿਹਾ, ਹੇ ਮਾਤਾ ਜਾਣਾ ਤਾਂ ਨਹੀਂ ਸੀ ਪਰ ਤੇਰੇ ਮਜਬੂਰ ਕਰਨ 'ਤੇ ਜਾ ਰਿਹਾ, ਪਰ ਤੂੰ ਇਹ ਲਕੀਰ ਦੇ ਬਾਹਰ ਨਾ ਜਾਈ, ਜਿਹਦੇ ਅੰਦਰ ਉਹ ਕੋਈ ਆਏਗਾ ਤਾਂ ਭਸਮ ਹੋ ਜਾਏਗਾ। ਇੰਨੀ ਗੱਲ ਆ ਕੇ ਲਛਮਣ ਚਲਿਆ ਗਿਆ ਅਤੇ ਰਾਮ ਜੀ ਨੂੰ ਜਾ ਮਿਲਿਆ। ਅੱਗਿਓਂ ਰਾਮ ਜੀ ਨੇ ਗੁੱਸੇ 'ਚ ਆ ਕੇ ਕਿਹਾ, ਹੇ ਲਛਮਣ ਤੂੰ ਮੋਇਆ ਹੀ ਨਾ ਜੋ ਸੀਤਾ ਨੂੰ ਇਕੱਲਾ ਛੱਡ ਕੇ ਆ ਗਿਆ, ਤੂੰ ਮਰਿਆ ਕਿਉਂ ਨਾ। ਬਸ ਇੰਨੇ ਸਰਾਪ ਕਰਕੇ ਲਛਮਣ ਮੂਰਛਿਤ ਹੋ ਗਿਆ, ਇਸ ਵਜ੍ਹਾ ਨਾਲ ਲਛਮਣ ਨੂੰ ਉਹ ਸਰਾਪ। ਸੋ ਇਸ ਪ੍ਰਕਾਰ ਇਹ ਕਈ ਚੀਜ਼ਾਂ ਆ ਜਾਂਦੀਆਂ ਹਨ ਬਚਨ, ਤਾਂ ਆਪਾਂ ਨਾਲ ਰਲਦੀ ਮਿਲਦੀ ਚੀਜ਼ ਨੂੰ ਜੇ ਨਾ ਸੁਣਾਈਏ ਤਾਂ ਫਿਰ ਪੱਕਾ ਨਹੀਂ ਪਤਾ ਲੱਗਦਾ ਇਹ ਜਿਹੜੇ ਬਚਨ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਬਚਨ ਕਿਉਂ ਲਿਖਣੇ ਪਏ, ਕਿਉਂਕਿ ਸੰਸਾਰ ਦੀ ਪਿਛਲੀ ਅਗਲੀ ਸਾਰੀ ਕਰਨੀ ਸਤਿਗੁਰੂ ਦੱਸ ਰਹੇ ਨੇ। ਸੋ ਲਛਮਣ ਮੂਹੋ ਸਰਾਪ। ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਦਾ ਅੰਤ ਸਮਾਂ ਨਜ਼ਦੀਕ ਆਇਆ ਤਾਂ ਲਛਮਣ ਨੂੰ ਕਿਹਾ, ਬਾਹਰ ਪਹਿਰੇਦਾਰ ਖੜਾ ਕੀਤਾ, ਅੰਦਰ ਕੋਈ ਨਾ ਆਵੇ, ਜੋ ਆਵੇਗਾ ਸਿਰ ਕੱਟ ਦਿਆਂਗੇ। ਪਰ ਵਿਸ਼ਵਾਮਿੱਤਰ ਜੀ ਆ ਗਏ ਅਤੇ ਕਹਿਣ ਲੱਗੇ, ਅਸੀਂ ਸ੍ਰੀ ਰਾਮ ਚੰਦਰ ਨੂੰ ਜ਼ਰੂਰ ਮਿਲਣਾ। ਲਛਮਣ ਨੇ ਕਿਹਾ, ਅੰਦਰ ਜਾਣ ਦੀ ਆਗਿਆ ਨਹੀਂ। ਵਿਸ਼ਵਾਮਿੱਤਰ ਕਹੇ, ਮੈਂ ਜ਼ਰੂਰ ਜਾਣਾ। ਰਿਸ਼ੀ ਨੇ ਗੁੱਸੇ 'ਚ ਅੱਖਾਂ ਲਾਲ ਕਰਕੇ ਕਿਹਾ, ਤੂੰ ਮੇਰਾ ਪਤਾ ਅੰਦਰ ਜਾ ਕੇ ਦੇ। ਅਖੀਰ ਲਛਮਣ ਨੇ ਕਿਹਾ, ਆਪ ਇੱਥੇ ਖੜ੍ਹੇ ਰਹੋ, ਮੈਂ ਪਹਿਲਾਂ ਪੁੱਛ ਕੇ ਆਵਾਂ। ਜਦ ਲਛਮਣ ਅੰਦਰ ਪੁੱਛਣ ਲਈ ਆਇਆ ਤਾਂ ਰਾਮ ਚੰਦਰ ਜੀ ਕਾਲ ਨਾਲ ਗੱਲਾਂ ਕਰ ਰਹੇ ਸੀ। ਇਹਨੂੰ ਕੁਝ ਕਿਹਾ ਨਹੀਂ ਪਰ ਇਹਨੂੰ ਮੂੰਹੋਂ ਲਾਹ ਦਿੱਤਾ, ਭਾਵ ਇਸ ਨਾਲ ਮੁੜ ਕੇ ਬੋਲੇ ਨਹੀਂ ਅਤੇ ਵਿਸ਼ਵਾਮਿੱਤਰੀ ਨਾਲ ਗੱਲਾਂ ਕਰਦੇ ਰਹੇ। ਸ੍ਰੀ ਰਾਮ ਚੰਦਰ ਜੀ ਨੇ ਜੋ ਕਿਹਾ ਸੀ ਕਿ ਜੋ ਅੰਦਰ ਆਏਗਾ ਉਹਦਾ ਸਿਰ ਕੱਟ ਦਿਆਂਗੇ, ਉਹਦੇ ਉਸ ਪੂਰਿਆਂ ਕਰਨ ਵਾਸਤੇ ਲਛਮਣ ਨੇ ਪਹਾੜੀ 'ਤੇ ਜਾ ਕੇ ਸਰੀਰ ਤਿਆਗ ਦਿੱਤਾ, ਕਿਉਂਕਿ ਲਛਮਣ ਹੀ ਪਹਿਲਾਂ ਅੰਦਰ ਗਿਆ ਸੀ। ਇਹ ਪ੍ਰਸੰਗ ਪਿਰਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਬਿਰਧ ਰਮਾਇਣ ਦੇ 'ਚ ਲਿਖਿਆ, ਨਾਨਕ ਕਰਤਾ ਕਰਨਹਾਰ ਕਰ ਵੇਖੈ ਥਾਪਿਓ ਥਾਪੇ। ਮਹਾਰਾਜ ਕਥਨ ਕਰਦੇ ਉਹ ਕਰਤਾ ਪੁਰਖ ਪਰਮਾਤਮਾ ਹੀ ਸਭ ਕਾਰਨਾਂ ਦੇ ਕਰਨ ਵਾਲਾ ਹੈ, ਆਪ ਹੀ ਉਹ ਸੰਸਾਰ ਦੀ ਉਤਪਤੀ ਕਰਦਾ ਹੈ, ਆਪ ਹੀ ਵੇਖਿਆ ਪਾਲਣਾ ਕਰਦਾ ਹੈ, ਆਪ ਹੀ ਉਹ ਥਾਪ ਲੈਤਾ ਕਰਦਾ। ਮਨ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗ। ਸੀਤਾ ਅਤੇ ਲਛਮਣ ਦੇ ਯੋਗ ਭਾਵ ਵਾਸਤੇ ਸ੍ਰੀ ਰਾਮ ਚੰਦਰ ਜੀ ਮਨ 'ਚ ਝੂਰਦੇ ਹੋਏ, ਲਛਮਣ ਅਤੇ ਸੀਤਾ ਦੇ ਯੋਗ ਵਿਯੋਗ ਕਰਕੇ ਰਾਮ ਚੰਦਰ ਜੀ ਮਨ ਵਿੱਚ ਝੂਰਦੇ ਹੋਏ। ਇੱਕ ਸਮੇਂ ਭ੍ਰਿਗੂ ਰਿਖੀ ਦੀ ਇਸਤਰੀ ਕਿਧਰੇ ਚਲੀ ਗਈ, ਉਹਦੇ ਵਿਯੋਗ ਕਰਕੇ ਬ੍ਰਾਹਮਣ ਜੋ ਭ੍ਰਿਗੂ ਰਿਖੀ ਸੀ ਉਹ ਦੁਖੀ ਹੋ ਰਿਹਾ ਸੀ। ਉਹਨੂੰ ਦੇਖ ਕੇ ਵਿਸ਼ਨੂੰ ਭਗਵਾਨ ਨੇ ਹਾਸਾ ਕੀਤਾ, ਉਹ ਵਿਸ਼ਨੂੰ ਹੱਸਦਿਆਂ ਵੇਖ ਕੇ ਭ੍ਰਿਗੂ ਨੇ ਸਰਾਪ ਦੇ ਦਿੱਤਾ ਕਿ ਤੂੰ ਮੈਨੂੰ ਹਾਸੀ ਕੀਤੀ ਹੈ, ਮੇਰੀ ਨਿਆਈ ਤੂੰ ਵੀ ਇਸਤਰੀ ਦੇ ਵਿਯੋਗ ਕਰਕੇ ਆਤਰ ਹੋਏਗਾ। ਇਹ ਸਰਾਪ ਕਰਕੇ ਰਾਮ ਚੰਦਰ ਜੀ ਝੂਰਨ ਲੱਗ ਪਏ, ਸਰਾਪ ਹੋ ਗਿਆ। ਦੂਜਾ ਇਹ ਵੀ ਭਾਵ ਹੈ, ਇੱਕ ਸਮੇਂ ਨਰਸਿੰਘ ਅਵਤਾਰ ਗੰਗਾ ਕਿਨਾਰੇ ਪਰ ਗਏ, ਉੱਥੇ ਦੇਵ ਸ਼ਰਮਾ ਬ੍ਰਾਹਮਣ ਦੀ ਇਸਤਰੀ ਵੀ ਗਈ ਹੋਈ ਸੀ। ਉਸ ਔਰਤ ਨੂੰ ਦੇਖ ਕੇ ਨਰਸਿੰਘ ਅਵਤਾਰ ਆਪਣਾ ਭਿਆਨਕ ਰੂਪ ਦਿਖਾ ਕੇ ਹੱਸ ਪਏ। ਉਸ ਵੇਲੇ ਉਹ ਇਸਤਰੀ ਬਹੁਤ ਡਰ ਗਈ, ਉਸ ਡਰ ਕਰਕੇ ਉਹਦੇ ਪ੍ਰਾਣ ਨਿਕਲ ਗਏ। ਜਿਸ ਵੇਲੇ ਦੇਵ ਸ਼ਰਮਾ ਨੂੰ ਪਤਾ ਲੱਗਿਆ ਮੇਰੀ ਔਰਤ ਨਰਸਿੰਘ ਦੇ ਭਿਆਨਕ ਰੂਪ ਨੂੰ ਦੇਖ ਕੇ ਮਰ ਗਈ, ਉਹਨੇ ਨਰਸਿੰਘ ਨੂੰ ਸਰਾਪ ਦੇ ਦਿੱਤਾ ਕਿ ਤੂੰ ਮੈਨੂੰ ਇਸਤਰੀ ਦਾ ਵਿਯੋਗ ਦਿੱਤਾ, ਇਸ ਕਰਕੇ ਤੂੰ ਵੀ ਇਸਤਰੀ ਦੇ ਵਿਯੋਗ ਨੂੰ ਪਾਏਗਾ। ਇਸ ਵਜ੍ਹਾ ਕਰਕੇ ਸੀਤਾ ਦੇ ਵਿਯੋਗ ਕਰਕੇ ਅਸੀਂ ਰਾਮ ਚੰਦਰ ਜੀ ਮਨ ਦੇ ਅੰਦਰ ਝੂਰਦੇ ਹੋਏ। ਹਣਵੰਤਰ ਆਰਾਧਿਆ ਆਇਆ ਕਰ ਸੰਯੋਗ। ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਹਨੂੰਮਾਨ ਨੂੰ ਆਰਾਧਿਆ ਭਾਵ ਯਾਦ ਕੀਤਾ ਕਿ ਤੂੰ ਸਾਨੂੰ ਸੀਤਾ ਦੀ ਖਬਰ ਲਿਆ ਕੇ ਦੇ, ਤਦ ਉਹਨੇ ਲੰਕਾ ਵਿੱਚ ਪਹੁੰਚ ਕੇ ਸੀਤਾ ਦੀ ਖਬਰ ਲਿਆਂਦੀ। ਜਿਸ ਵੇਲੇ ਖਬਰ ਲੈ ਕੇ ਆਇਆ ਤਾਂ ਸ੍ਰੀ ਰਾਮ ਚੰਦਰ ਜੀ ਦੇ ਪੁਰਾਣਾ ਸਰੀਰ ਨਾਲ ਸੰਯੋਗ ਕਰ ਦਿੱਤਾ। ਜਿਸ ਵੇਲੇ ਰਾਵਣ ਦੀ ਬਰਛੀ ਨਾਲ ਲਛਮਣ ਮੂਰਛਾ ਹੋ ਗਿਆ ਸੀ, ਉਸ ਵੇਲੇ ਹਨੂੰਮਾਨ ਸੰਜੀਵਨੀ ਬੂਟੀ ਲੈ ਕੇ ਆਇਆ ਤਾਂ ਜਦ ਲਛਮਣ ਦੇ ਪੁਰਾਣਾ ਦਾ ਸਰੀਰ ਨਾਲ ਸੰਯੋਗ ਕਰ ਦਿੱਤਾ। ਭੁੱਲਾ ਦੈਂਤ ਨਾ ਸਮਝੇ ਤਿੰਨ ਪ੍ਰਭ ਕੀ ਏ ਕਾਮ। ਭੁੱਲਿਆ ਹੋਇਆ ਦੈਂਤ ਰਾਵਣ ਨਹੀਂ ਸਮਝਦਾ ਹੈ ਕਿ ਸਾਰੇ ਕੰਮ ਉਸ ਪ੍ਰਭੂ ਨੇ ਆਪ ਹੀ ਕੀਤੇ ਆ, ਭਾਵ ਪ੍ਰਭੂ ਨੇ ਆਪ ਹੀ ਨਾਰਦ ਤੋਂ ਸਰਾਪ ਲੈ ਕੇ ਬਨਵਾਸ ਭੋਗਿਆ, ਸੀਤਾ ਚਰਾਉਣ ਦਾ ਕੰਮ, ਬਾਂਦਰਾਂ ਦੀ ਫੌਜ ਬਣਾਉਣ ਦਾ ਕੰਮ, ਇਤਿਹਾਸਕ ਸਾਰੇ ਕੰਮ ਉਸ ਪ੍ਰਭੂ ਨੇ ਆਪ ਹੀ ਕੀਤੇ ਹੈ। ਕਈ ਵਾਰੀ ਆਪ ਹੀ ਕਰਵਾ ਲੈਂਦੇ ਹੈ ਕਿਉਂਕਿ ਉਹਨਾਂ ਨੇ ਕੋਈ ਕਾਰਨ ਬਣਾਉਣਾ ਹੁੰਦਾ। ਇਸ ਕਰਕੇ ਨਾਨਕ ਵੇ ਪਰਵਾਹ ਸੋ ਕਿਰਤਨਾ ਮਿਟਈ ਰਾਮ। ਇਸ ਪ੍ਰਕਾਰ ਬਾਪ ਜੋ ਬਚਨ ਫਰਮਾਉਂਦੇ ਹਨ ਸਤਿਗੁਰੂ ਮਹਾਰਾਜ, ਉਹ ਪ੍ਰਭੂ ਬੇਪਰਵਾਹ ਹੈ, ਉਹਦੇ ਹੁਕਮ ਅੰਦਰ ਰਾਮ ਚੰਦਰ ਦਾ ਵੀ ਕਿਰਤ ਜਿਹੜਾ ਕਰਮ ਮਿਟਿਆ ਨਾ, ਭਾਵ ਉਹਨਾਂ ਨੂੰ ਵੀ ਆਪਣੇ ਕੀਤੇ ਕਰਮਾਂ ਦਾ ਅਵਸ਼ ਫਲ ਭੋਗਣਾ ਪੈਂਦਾ ਜਿਹਨੂੰ ਸਰਾਪ ਹੋ ਜਾਏ। ਤਾਂ ਹੀ ਮਹਾਰਾਜ ਨੇ ਇਹ ਸਰਾਪ ਆਦਿਕ ਬੰਦ ਕਰਤੇ, ਵਰ ਸਰਾਪ ਸਾਰੇ ਮਨ੍ਹਾ ਕਰ ਦਿੱਤੇ। ਇਸ ਪ੍ਰਕਾਰ ਸਰਾਪ ਦਿੰਦੇ ਹੁੰਦੇ ਸੀ, ਆਪਦਾ ਪੂਰਾ ਨਾਂ ਲੈ ਕੇ ਮੈਂ ਫਲਾਨਾ ਮੈਂ ਫਲਾਨੇ ਨੂੰ ਸ਼ਰਾਪ ਦਿੰਦਾ। ਜ਼ਿੰਮੇਵਾਰੀ ਹੋਮੇ ਦੀ ਗੱਲ ਹੋ ਗਈ, ਫਿਰ ਉਹਦਾ ਲੇਖਾ ਵੀ ਭੁਗਤਣਾ ਪੈਂਦਾ। ਹੁਣ ਗੁਰੂ ਸਾਹਿਬ ਜੀ ਉਸ ਧੁੰਨ ਨੂੰ ਜਣਾਉਂਦੇ ਆ, ਪ੍ਰਾਰਬਧ ਕਰਮਾਂ ਦੀ ਗਤੀ ਅਮੇਟ ਕਥਨ ਕਰਦੇ ਨੇ। ਨਾਨਕ ਵੇ ਪ੍ਰਵਾਹ ਸੋ ਕਿਰਤ ਨਾ ਮਿਟਾਈ ਰਾਮ, ਦੇਸ਼ਾਂ ਦੇ ਸੰਤਾਂ ਰਟਨ ਕਰਦੇ ਹੋ। ਜਿਸ ਵੇਲੇ ਗੁਰੂ ਸਾਹਿਬ ਲਾਹੌਰ ਪਹੁੰਚੇ ਤਾਂ ਕੀ ਵੇਖਿਆ ਕਿ ਗਊ ਵੱਧ ਹੋ ਰਿਹਾ, ਵੇਖ ਕੇ ਸਹਾਰ ਨਾ ਸਕੇ। ਮਨ 'ਚ ਇੰਨਾ ਵੀਰ ਰਸ ਆਇਆ ਜੋ ਲਾਹੌਰ ਦੇ ਗਰਕ ਕਰਨ ਦੀ ਇੱਛਾ ਧਾਰ ਲਈ, ਪਰ ਤੁਰਕਾਂ ਦਾ ਪੂਰਬ ਤਪ ਵੇਖ ਕੇ ਸਰਾਪ ਦੇ ਦਿੱਤਾ। ਸੋ ਮਹਾਰਾਜ ਨੇ ਜਿਵੇਂ ਬਚਨ ਫਰਮਾਇਆ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ, ਰਮਤ ਕਰਤੇ ਸਹਿ ਸੁਭਾਏ, ਲਾਪੁਰ ਮਾਹੀ ਚੱਲ ਕਰ ਆਏ, ਉਤੋਂ ਕਸਾਬਪੁਰਾ ਜੇ ਥਾਨਾ, ਕਸਾਈ ਪੁਣਾ ਸੀ ਜਿੱਥੇ, ਤਹਾਂ ਠਾਣ ਕਹਿ ਤਹਾਂ ਠਾਣ ਪੇ ਕਿਰਪਾ ਨਿਧਾਨਾ, ਗੋ ਵੱਧ ਮਹਾਂ ਪਾਪ ਅਵਲੋਕਾ, ਪੁਰਾ ਤੁਰਕ ਤਪ ਲਖ ਰਿਸ ਰੋਕਾ, ਨਾ ਤੁਰ ਨਾਸ ਕਰਨ ਇੱਛ ਧਾਰੀ, ਤਦਵ ਕ੍ਰੋਧ ਸੋ ਗਿਰਾ ਉਚਾਰੀ। ਫਿਰ ਮਹਾਰਾਜ ਨੇ ਬਚਨ ਕੀਤਾ, ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ। ਇਸ ਪ੍ਰਕਾਰ ਮਹਾਰਾਜ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਸ਼ਹਿਰ ਦੇ ਵਿਸ਼ਰਾਮ ਹੈ। ਲਾਹੌਰ ਸ਼ਹਿਰ ਵਿੱਚ ਦਿਨ ਚੜ੍ਹੇ ਤੋਂ ਸਵਾ ਪਹਿਰ ਤੱਕ ਜ਼ਹਿਰ ਕਹਿਰ ਹੁੰਦਾ ਰਹੇਗਾ, ਭਾਵ ਆਪਸ ਵਿੱਚ ਕੱਟ ਕੱਟ ਕੇ ਲੋਕ ਮਰਨਗੇ। ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਦਿਨ ਚੜ੍ਹੇ ਤੱਕ ਜ਼ਹਿਰ ਦੀ ਨਿਆਈ ਦੁੱਖਦਾਈ ਕਹਿਰ ਹੁੰਦਾ ਰਹੇਗਾ। ਇਹ ਸ਼ਬਦ ਉਚਾਰ ਕੇ ਗੁਰੂ ਜੀ ਤਾਂ ਲਾਹੌਰ ਤੋਂ ਚਲੇ ਗਏ, ਪਰ ਪਿੱਛੋਂ ਆਪਸ ਵਿੱਚ ਕੱਟ ਕੱਟ ਕੇ ਮਰਨ ਲੱਗ ਪਏ। ਸਮਾਂ ਪਾ ਕੇ ਲਾਹੌਰੀਏ ਜਿਹੜੇ ਸੀ ਗੁਰੂ ਅੰਗਦ ਦੇਵ ਜੀ ਕੋਲ ਬਖਸ਼ਾਉਣ ਵਾਸਤੇ ਬੇਨਤੀ ਕੀਤੀ, ਪਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ, ਤੁਸੀਂ ਗੁਰਸਿੱਖੀ ਤੋਂ ਹੀਣ ਹੋ, ਵੱਡੇ ਗੁਰਾਂ ਦੇ ਸਰਾਪੇ ਹੋਏ ਹੋ, ਅਸੀਂ ਨਹੀਂ ਬਖਸ਼ ਸਕਦੇ। ਫਿਰ ਉਹਨਾਂ ਤੀਜੇ ਸਾਹਿਬ ਦੇ ਕੋਲ ਗੁਰੂ ਪਾਸ ਗੋਬਿੰਦਵਾਲ ਸਾਹਿਬ ਬੇਨਤੀ ਕੀਤੀ। ਉਸ ਵਕਤ ਗੁਰੂ ਰਾਮਦਾਸ ਸਾਹਿਬ ਨੇ ਸੇਵਾ ਕਰਕੇ ਤੀਜੇ ਪਾਤਸ਼ਾਹ ਨੂੰ ਪ੍ਰਸੰਨ ਕੀਤਾ ਹੋਇਆ ਸੀ, ਅਤੇ ਗੁਰੂ ਰਾਮਦਾਸ ਸਾਹਿਬ ਜੀ ਆਪ ਲਾਹੌਰ ਚੂਨਾ ਮੰਡੀ ਦੇ ਸਨ। ਇਹਨਾਂ ਦੇ ਸਦਕੇ ਤੀਜੇ ਗੁਰਾਂ ਨੇ ਲਾਹੌਰੀਆਂ ਨੂੰ ਸਿੱਖੀ ਦਾਨ ਦੇ ਕੇ ਬਖਸ਼ ਦਿੱਤਾ। ਫਿਰ ਬਸ ਇੰਨਾ ਹੀ ਹੁਕਮ ਕੀਤਾ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਸ਼ਹਿਰ ਰਹਿਣ ਤਾਂ ਬਸ, ਜ਼ਹਿਰ ਕਹਿਰ ਸਵਾ ਪਹਿਰ ਹਟਾ ਕੇ ਲਾਹੌਰ ਤਾਂ ਹੁਣ ਬਸ ਸ਼ਹਿਰ ਹੀ ਹੈ, ਅਤੇ ਅੰਮ੍ਰਿਤਸਰ ਸਿਫਤੀ ਦਾ ਘਰ ਬਣਾਤਾ। ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਹੋਣ ਕਰਕੇ ਇਹ ਲਾਹੌਰ ਸ਼ਹਿਰ ਹੋ ਜਾਏਗਾ, ਜ਼ਹਿਰ ਕਹਿਰ ਵਿੱਚੋਂ ਉਡਾ ਦਿੱਤਾ, ਤਦ ਤੋਂ ਲਾਹੌਰ ਸ਼ਹਿਰ ਵਿੱਚ ਅਮਨ ਚੈਨ ਹੋ ਗਿਆ। ਸੋ ਮਹਾਰਾਜ ਨੇ ਇਹ ਬਚਨ ਕੀਤਾ ਵੀ ਇਹ ਚੌਥੇ ਪਾਤਸ਼ਾਹ ਨੇ ਧੁਰ ਮਾਰੇ ਪੂਰਾ ਸਤਿਗੁਰੂ ਸਹੀ, ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤ ਤੇਰਾ ਲੋਚੀਆ ਨਾ ਦੇਈ ਮਿਲਣ ਕਰਤਾਰੇ। ਅਖੀਰ 'ਤੇ ਜਾ ਕੇ ਕਿਹਾ, ਗੁਰ ਚੌਥੀ ਪੀੜ੍ਹੀ ਟੇਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਦੂਜਾ ਭਾਵ ਇਹ ਵੀ ਆ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜੇ ਜੀਵ ਦੇ ਸਰੀਰ ਰੂਪੀ ਸ਼ਹਿਰ ਵਿੱਚ ਹੋਰ ਤੋਂ ਭਾਵ ਦਵੈਤ ਭਾਵ ਲਾ ਲੱਗ ਰਿਹਾ, ਉਹਦੇ ਜ਼ਿੰਦਗੀ ਰੂਪ ਪਹਿਰ ਵਿੱਚ ਸਵਾਏ ਤੋਂ ਸਵਾਇਆ ਵਿਸ਼ਿਆਂ ਰੂਪ ਜ਼ਹਿਰ ਦਾ ਕਹਿਰ ਵਰਤਦਾ ਰਹਿੰਦਾ। ਇਹ ਵਿਸ਼ਿਆਂ ਰੂਪੀ ਜ਼ਹਿਰ ਦਾ ਕਹਿਰ ਕਿਵੇਂ ਹਟ ਸਕਦਾ? ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਜੇ ਸਰੀਰ ਰੂਪੀ ਸ਼ਹਿਰ ਵਿੱਚੋਂ ਹੋਰ ਦਵੈਸ਼ ਭਾਵ ਵਾਲੇ ਸੁਭਾਅ ਨੂੰ ਲਾ ਦੇਵੇ, ਮੇਟ ਦੇਵੇ, ਤਾਂ ਨਾਮ ਅੰਮ੍ਰਿਤ ਦਾ ਸਰੋਵਰ ਜੋ ਸਤਸੰਗ ਹੈ, ਉਸ ਵਿੱਚ ਸਿਫਤੀ ਦਾ ਘਰ ਜੋ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਵਾਲਾ ਹੋ ਜਾਏਗਾ। ਇਸ ਪ੍ਰਕਾਰ ਪਾਵਨ ਬਚਨ ਫਰਮਾਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਜਿਸ ਵੇਲੇ ਗੁਰੂ ਸਾਹਿਬ ਲਾਹੌਰ ਸ਼ਹਿਰ 'ਚ ਗਏ ਤਾਂ ਕਿਸੇ ਪ੍ਰੇਮੀ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਲਾਹੌਰ ਸ਼ਹਿਰ ਵਿੱਚ ਜੋ ਬੜਾ ਵੱਡਾ ਸ਼ਾਹੂਕਾਰ ਹੈ ਉਦੋ ਨਾਮ ਕਰਕੇ ਵੱਸਦਾ, ਉਹਨੂੰ ਆਪ ਜਾਣਦੇ, ਉਹਦੀ ਨਿਸ਼ਾਨੀ ਕੀ ਹੈ? ਗੁਰੂ ਸਾਹਿਬ ਇਸ ਪ੍ਰਕਾਰ ਕਥਨ ਕਰਦੇ ਹਨ, ਮਹੱਲਾ ਪਹਿਲਾ, ਉਦੋ ਸਾਹੈ ਕਿਆ ਨੀ ਸਾਨੀ, ਤੋਟ ਨਾ ਆਵੈ ਅੰਨੀ। ਉਦੋ ਸ਼ਾਹ ਨਾਮੇ ਸ਼ਾਹੂਕਾਰ ਦੀ ਹੋਰ ਕੀ ਨਿਸ਼ਾਨੀ ਕਹੀਏ? ਉਹਦੀ ਇਹੀ ਨਿਸ਼ਾਨੀ ਹੈ, ਤੋਟ ਨਾ ਆਵੈ ਅੰਨੀ, ਉਹਦੇ ਪਾਸ ਇੰਨਾ ਅੰਨ ਹੈ ਜੋ ਅੰਨ ਦਾ ਤੋਟਾ ਘੱਟ ਹੀ ਨਹੀਂ ਆਉਂਦਾ। ਉਦੋ ਸੀ ਘਰੇ ਹੀ ਬੁੱਠੀ ਕੁੜਈ ਰੰਨੀ ਤੰਮੀ। ਮਹਾਰਾਜ ਕਹਿਣ ਲੱਗੇ, ਉਦੋ ਨਾਮੇ ਸ਼ਾਹ ਦੇ ਘਰ ਵਿੱਚ ਸੀ ਬੁੱਠੀ ਸ਼ਾਹੂਕਾਰੀ ਵੱਸ ਰਹੀ ਹੈ, ਪਾਪਾਂ ਦੀ ਸੀ ਸ਼ਾਹੀ ਕਾਲ ਖੋਦ ਉਹਦੇ ਹੋ ਕੇ ਉਹਦੇ ਹਿਰਦੇ 'ਚ ਵੱਸ ਰਹੀ ਹੈ। ਸੋ ਉਦੋ ਨਾਮੇ ਸ਼ਾਹ ਦੇ ਘਰ ਵਿੱਚ ਜੋ ਅੰਨ ਦੇ ਬੋਹਲ ਹਨ, ਉਹਨਾਂ ਵਿੱਚ ਜਿਹੜਾ ਸੀ ਭਾਵ ਹੱਡੀਆਂ ਵੱਸ ਰਹੀਆਂ ਨੇ, ਜਿਸ ਅੰਨ ਦੇ ਬੋਹਲ 'ਚੋਂ ਹੱਡੀਆਂ ਨਿਕਲਣ, ਉਸ ਅੰਨ ਨੂੰ ਜੇਕਰ ਖਾਵੇ ਤਾਂ ਮਰ ਜਾਂਦਾ। ਇਸ ਕਰਕੇ ਕੋਈ ਨਾ ਕੋਈ ਉਦੋ ਸ਼ਾਹ ਦੇ ਘਰ ਮਰੇ ਹੀ ਰਹਿੰਦਾ, ਇਸ ਕਰਕੇ ਉਹਦੀ ਘਰ ਦੇ ਵਿੱਚ ਕੁੜਾਈ ਰੰਨੀ ਧੰਮੀ, ਕੁੜੀਆਂ ਅਤੇ ਰੰਨਾਂ ਦਾ ਜਿਹੜਾ ਸੀਗਾ ਧਮੱਛੜਾ ਹੀ ਪਿਆ ਰਹਿੰਦਾ। ਉਹਦੇ ਘਰ ਵਿੱਚ ਕੁੜੀ ਅਤੇ ਰੰਨਾਂ ਬਹੁਤ ਹਨ ਅਤੇ ਧੰਮੀ ਹਵੇਲੀਆਂ ਵੀ ਬਹੁਤ ਨੇ। ਇੱਕ ਔਰਤ ਸਾਹਮਣੇ ਘੱਟ ਹੁੰਦੀ, ਪਰੰਤੂ ਸਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ। ਸਤੀ ਨਹੀਂ ਕਰਨਾ ਸੱਤੀ, ਉਹਦੇ ਘਰ ਵਿੱਚ ਸੱਤ ਰੰਨਾਂ ਹਨ, ਇਸ ਕਰਕੇ ਉਹਦੇ ਘਰ ਵਿੱਚ ਸਿਆਪਾ ਬਣੇ ਹੀ ਰਹਿੰਦਾ, ਕਿਉਂਕਿ ਸੌਂਕਣਾਂ ਦੀ ਇੱਕ ਦੂਜੇ ਨਾਲ ਲੜਾਈ ਰਹਿੰਦੀ ਹੈ। ਕੋਈ ਔਰਤ ਕਹਿੰਦੀ ਮੇਰੀ ਕੁੜੀ ਨੂੰ ਦਾਜ ਚੰਗਾ ਨਹੀਂ ਦਿੱਤਾ, ਕੋਈ ਕਹਿੰਦੀ ਆ ਮੇਰੀ ਕੁੜੀ ਨੂੰ ਘੜੀ ਨਹੀਂ ਦਿੱਤੀ ਜਾਂ ਸੋਹਣਾ ਪਲੰਘ ਨਹੀਂ ਦਿੱਤਾ, ਕੋਈ ਕਹਿੰਦੀ ਸਤਿਕਾਰ ਨਹੀਂ ਕੀਤਾ, ਇਸ ਗੱਲ ਕਰਕੇ ਉਹਦੇ ਘਰ ਦੇ 'ਚ ਝੰਝਟ ਪਿਆ ਰਹਿੰਦਾ। ਬਸ ਕੂੜੀਆਂ ਕੰਮਾਂ ਲਈ ਪਤੀ ਅੱਗੇ ਰੋਂਦੀਆਂ ਹੀ ਰਹਿੰਦੀਆਂ ਨੇ, ਬਹੁਤਾ ਪਰਿਵਾਰ ਹੋਣ ਕਰਕੇ ਕੋਈ ਨਾ ਕੋਈ ਮਰਿਆ ਹੀ ਰਹਿੰਦਾ, ਇਸ ਤੋਂ ਘਰ ਵਿੱਚ ਸਿਆਪਾ ਬਣਿਆ ਰਹਿੰਦਾ, ਕੂੜੀਆਂ ਕੰਮਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਨੇ। ਜੋ ਲੇਵੈ ਸੋ ਦੇਵੈ ਨਾਹੀਂ ਖੱਟੇ ਦਮ ਸਹੰਮੀ। ਜੋ ਕਿਸੇ ਪਾਸੋਂ ਰੁਪਈਆ ਜਾਂ ਗਹਿਣਾ ਜਾਂ ਸੌਦਾ ਅਮਾਨਤ ਰੱਖਣ ਵਾਸਤੇ ਲੈਂਦਾ, ਉਹ ਗਹਿਣਾ ਰੁਪਈਆ ਵਗੈਰਾ ਵਾਪਸ ਨਹੀਂ ਦਿੰਦਾ, ਇਹੀ ਅਮੀਰੀ ਦਾ ਕਾਰਨ ਹੈ, ਪੈਸੇ ਹੀ ਦੱਬੀ ਰੱਖਦਾ ਲੋਕਾਂ ਦੇ। ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਅਤੇ ਗਰੀਬਾਂ ਨੂੰ ਸਹੰਮੀ ਦੁੱਖ ਦੇ ਕੇ ਦੋ ਦਮ ਦਮੜਿਆਂ ਨੂੰ ਖੱਟਦਾ। ਦੂਜਾ ਭਾਵ ਇਹ ਵੀ ਅੰਤਰੀਵ ਉਦੋ ਸਾਹ ਕਿਆ ਨਹੀਂ ਸਨ, ਸਾਖਤਾਂ ਦਾ ਮਨ ਰੂਪੀ ਸ਼ਾਹ ਜੋ ਉਦੇ ਹੋ ਰਿਹਾ ਭਾਵ ਸੰਸਾਰ ਪਦਾਰਥਾਂ ਲੱਗ ਰਿਹਾ, ਉਹਦੀ ਨਿਸ਼ਾਨੀ ਕੀ ਹੈ? ਤੋਟ ਨਾ ਆਵੇ ਅੰਨੀ, ਇਸ ਮਨ ਕਰਕੇ ਮਨ ਦੇ ਅੰਦਰ ਇਤਨੀ ਅੰਧਤਾਈ ਹੈ ਜੋ ਅੰਨੀ ਅੰਧਤਾਈ ਦਾ ਘਾਟਾ ਹੀ ਨਹੀਂ ਆਉਂਦਾ। ਜੋ ਮਨ ਰੂਪੀ ਸ਼ਾਹ ਵਿਸ਼ਿਆਂ ਵੱਲ ਉਦੇ ਹੋ ਰਿਹਾ ਉਹਦੀ ਕੀ ਨਿਸ਼ਾਨੀ ਹੈ? ਉੱਤਰ ਦਿੰਦਿਆਂ ਫਰਮਾਉਂਦੇ ਉਹਦੇ ਮਨ ਦੇ ਅੰਦਰ ਜੋ ਦਵੈਤ ਭਾਵ ਹੈ ਉਸ ਅੰਨੀ ਦਵੈਤ ਭਾਵ ਦਾ ਘਾਟਾ ਨਹੀਂ ਆਉਂਦਾ। ਸਾਹ ਤੋਂ ਭਾਵ ਸਵਾਸ ਸਵਾਸ ਵਿੱਚ ਜੋ ਫੁਰਨੇ ਨੂੰ ਉਦੇ ਕਰ ਰਿਹਾ ਹੈ ਉਸ ਮਨ ਦੀ ਕੀ ਨਿਸ਼ਾਨੀ ਹੈ? ਉਦੋਂ ਸੀ ਘਰੇ ਹੀ ਬੁੱਠੀ ਸੀ ਜੇ ਭਾਵ ਕਾਲਖ ਅਵਿਦਿਆ ਉਦੇ ਹੋ ਕੇ ਹਿਰਦੇ ਘਰ ਦੇ ਵਿੱਚ ਵੱਸ ਰਹੀ ਹੈ। ਸੀ ਤੋਂ ਭਾਵ ਤਿੰਨਾਂ ਗੁਣਾਂ ਦੇ ਅੰਦਰ ਉਦੇ ਹੋ ਕੇ ਮਨ ਸੰਸਾਰ ਦੇ ਵਿੱਚ ਵੱਸ ਰਿਹਾ। ਸੋ ਇਸ ਪ੍ਰਕਾਰ ਉਹ ਵਿਸ਼ੇਸ਼ ਕਰਕੇ ਦੋਸੀ ਜਾਂ ਦੋਸ਼ੀਆਂ ਦੀ ਸੰਗਤ ਕਰਦਾ, ਭਾਵ ਦੋਸੀਆਂ ਕੁਸੰਗੀਆਂ ਦੇ ਘਰ ਵਿੱਚ ਵਸਿਆ ਰਹਿੰਦਾ। ਸੀ ਤੋਂ ਭਾਵ ਸ਼ਾਂਤੀ ਜੋ ਪ੍ਰਗਟ ਹੋਈ ਸੀ ਉਹ ਘਰ ਭਾਵ ਹਿਰਦੇ ਵਿੱਚ ਵਸੀ ਰਹਿ ਗਈ ਹੈ, ਭਾਵ ਅੰਦਰ ਹੀ ਦਬੀ ਰਹਿ ਗਈ ਹੈ। ਕੁੜਈ ਰੰਨੀ ਧੰਮੀ, ਕੂੜੀਆਂ ਵਾਸ਼ਨਾ ਅਤੇ ਰੰਨੀ ਇੰਦਰੀਆਂ ਨੇ ਧੰਮੀ ਧਮੱਛੜਾ ਪਾ ਛੱਡਿਆ ਇਹਦੇ ਅੰਦਰ। ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ। ਇਹ ਪੰਜ ਗਿਆਨ ਇੰਦਰੀਆਂ ਅਤੇ ਆਸਾ ਤ੍ਰਿਸ਼ਨਾ ਜਾਂ ਹੰਗਤਾ ਮਮਤਾ ਇਹਨਾਂ ਸੱਤਾਂ ਰੰਨਾਂ ਦੇ ਹਿਰਦੇ ਘਰ ਵਿੱਚ ਸਿਆਪਾ ਪਾਇਆ ਹੋਇਆ, ਜਿਸ ਕਰਕੇ ਕੂੜੀਆਂ ਕੰਮਾਂ ਵਾਸਤੇ ਜੀਵ ਰੋਂਦਾ ਹੀ ਫਿਰਦਾ। ਜੋ ਲੇਵੈ ਸੋ ਦੇਵੈ ਨਾਹੀਂ ਖੱਟੇ ਦਮ ਸਹੰਮੀ। ਪਦਾਰਥ ਅਤੇ ਸਰੀਰ ਵਗੈਰਾ ਜੋ ਵੀ ਦਾਤ ਪਰਮੇਸ਼ੁਰ ਪਾਸੋਂ ਲੈਂਦਾ ਹੈ ਉਹ ਲਈ ਹੋਈ ਦਾਤ ਪਰਮੇਸ਼ੁਰ ਨੂੰ ਖੁਸ਼ ਹੋ ਕੇ ਵਾਪਸ ਨਹੀਂ ਦਿੰਦਾ। ਇਹਦੇ ਵਾਪਸ ਨਾ ਦੇਣ ਪਰ ਜੇ ਪਰਮੇਸ਼ੁਰ ਕਰਮਾਂ ਅਨੁਸਾਰ ਖੋਹ ਲਵੇ ਤਾਂ ਇਹ ਗੁੱਸਾ ਕਰਦਾ। ਸੋ ਆਪਣੀ ਅਮਾਨ ਕਸ਼ ਬਹੁਤ ਸਾਹੋ ਲਏ ਅਗਿਆਨੀ ਮਨ ਰੋਸ ਕਰੇ ਜੋ ਮਹਾਰਾਜ ਨੇ ਬਚਨ ਕੀਤਾ। ਜੋ ਸਵਾਸ ਪਰਮੇਸ਼ੁਰ ਪਾਸੋਂ ਲੈਂਦਾ ਉਹ ਸਵਾਸ ਪਰਮੇਸ਼ੁਰ ਨੂੰ ਦਿੰਦਾ ਨਹੀਂ, ਭਾਵ ਸਵਾਸਾਂ ਦੁਆਰੇ ਪਰਮੇਸ਼ੁਰ ਦਾ ਭਜਨ ਨਹੀਂ ਕਰਦਾ। ਦਮ ਹੁੰਦਾ ਸਵਾਸਾਂ ਦੁਆਰੇ ਸੁੱਖ ਖੱਟਣੇ ਸੀ, ਪਰ ਇਹ ਜੀਵ ਸਹੰਮੀ ਦੁੱਖ ਹੀ ਖੱਟ ਰਿਹਾ, ਕਿਉਂਕਿ ਜੇ ਘਰੋਂ ਕੋਈ ਪੈਸਾ ਦੇਈਏ ਨਿਆਣੇ ਨੂੰ ਕਿ 100 ਰੁਪਏ ਦੀ ਚੀਜ਼ ਲਿਆਉਣੀ ਹੈ, 100 ਰੁਪਏ ਦੇ ਤਾਂ ਮੁੱਲ ਦੀ ਚੀਜ਼ ਲਿਆਵੇ ਤਾਂ ਪੈਸਾ ਮੁੜ ਆਇਆ, ਜੇ 100 ਰੁਪਈਆ ਸਿੱਟੀ ਆਵੇ ਤਾਂ ਬੇਕਾਰ ਗਿਆ, ਨਾ ਕੋਈ ਚੀਜ਼ ਮਿਲੀ। ਮਹਾਰਾਜ ਕਹਿੰਦੇ ਜਿੰਨੇ ਸਵਾਸ ਲੱਗੇ ਸੀ ਮਿਲੇ ਸੀ ਉਹ ਸਾਰਿਆਂ 'ਚ ਵਾਹਿਗੁਰੂ ਠੱਪਾ ਲਾਉਣਾ ਸੀ, ਸਫਲਾ ਤਾਂ ਕੋਈ ਕੀਤਾ ਹੀ ਨਹੀਂ, ਐਵੇਂ ਬੇਕਾਰਾਂ ਵਿੱਚ ਹੀ ਗਵਾ ਤੇ ਸਵਾਸ। ਕੋਈ ਜਿਵੇਂ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਕੋਈ ਸੰਤ ਪਹਿਲਾਂ ਭਜਨ ਸਿਮਰਨ ਕਰਦਾ ਸੀ ਫਿਰ ਉਹ ਹਟ ਗਿਆ, ਉਹਨੂੰ ਅਨੁਕਤੀ ਅਲੰਕਾਰ ਦੁਆਰਾ ਉਪਦੇਸ਼ ਕਰਦੇ ਆ। ਗੁਰੂ ਸਾਹਿਬ ਜੀ ਚਲੇ ਜਾ ਰਹੇ ਸੀ, ਰਾਹ ਵਿੱਚ ਸਰੋਵਰ ਵਿੱਚ ਕਮਲ ਫੁੱਲ ਸੜੇ ਹੋਏ ਦੇਖ ਕੇ ਉਹਨਾਂ ਕਮਲਾਂ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਉਹ ਸੰਤ ਨੂੰ ਉਪਦੇਸ਼ ਕੀਤਾ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਬੰਨ। ਹੇ ਪੱਬਰ, ਹੇ ਕਮਲ, ਤੂੰ ਬੜਾ ਹਰਿਆਵਲਾ ਸੀ, ਅਤੇ ਹੇ ਕਮਲ ਫੁੱਲ ਕੰਚਨ ਭਾਵ ਸੋਨੇ ਵਰਗਾ ਤੇਰਾ ਬੰਨ ਰੰਗ ਸੀ। ਕਹਿ ਦੋਖੜੈ ਸੜਿਓ ਹੇ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ, ਪਰ ਇਹ ਦੱਸ ਕਿਸ ਦੋਸ਼ ਕਰਕੇ ਤੂੰ ਸੜ ਗਿਆ ਅਤੇ ਤੇਰੀ ਦੇਹੀ ਕਾਲੀ ਕਿਉਂ ਹੋ ਗਈ ਹੈ? ਅੱਗਿਓਂ ਕਮਲ ਨੇ ਕਿਹਾ, ਮੇਰਾ ਤਨ ਜਲ ਵੱਲੋਂ ਭੰਗ ਭਾਵ ਟੁੱਟਿਆ ਹੋਇਆ, ਜਲ ਦੀ ਪ੍ਰੀਤੀ ਜਿਹੜੀ ਜਲ ਦੀ ਮੇਰੇ ਕੋਲ ਪ੍ਰਾਪਤੀ ਨਹੀਂ, ਇਸ ਕਰਕੇ ਸੜ ਗਿਆ। ਜਾਣਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਸੰਗ। ਮੈਂ ਜਾਣਦਾ ਕਿ ਜਿਸ ਜਲ ਨਾਲ ਮੇਰਾ ਸੰਗ ਭਾਵ ਜੀਵਨ ਹੈ ਉਹ ਪਾਣੀ ਨੂੰ ਮੈਂ ਨਹੀਂ ਲੈ ਸਕਦਾ। ਜੇ ਤਾਂ ਡਿੱਠੈ ਤਨ ਪਰ ਫੁੜੈ ਚੜੈ ਚਵੱਗਣ ਬੰਨ। ਜਿਸ ਜਲ ਦੇ ਦੇਖਿਆ ਮੇਰਾ ਤਨ ਪ੍ਰਫੁੱਲਤ ਹੁੰਦਾ ਅਤੇ ਚੌਗੁਣਾ ਰੰਗ ਚੜ੍ਹਦਾ। ਇਹ ਦ੍ਰਿਸ਼ਟਾਂਤ ਸੀਗਾ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਕਥਨ ਕਰਦੇ ਆ। ਉਹ ਸੰਤ ਨੇ ਵਿਚਾਰੇ, ਇਹਨਾਂ ਫਕੀਰਾਂ ਨੇ ਜੜ ਕਮਲ ਨੂੰ ਤਾਂ ਕੀ ਕਹਿਣਾ, ਇਹ ਤਾਂ ਮੈਨੂੰ ਕਹਿ ਰਹੇ। ਕੋਲ ਆ ਕੇ ਕਹਿੰਦਾ, ਹੇ ਫਕੀਰ ਸਾਈਂ ਹੁਕਮ ਕਰੋ, ਕੀ ਕਹਿੰਦੇ ਹੋ? ਤਾਂ ਮਹਾਰਾਜ ਕਹਿੰਦੇ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਬੰਨ, ਇਹ ਸੰਤ ਰੂਪ ਪੱਬਰ ਕਮਲ ਤੂੰ ਸ਼ੁਭ ਗੁਣਾ ਰੂਪ ਪੰਖੜੀਆਂ ਦੇ ਸਹਿਤ ਹਰਿਆ ਭਰਿਆ ਸੀ, ਅਤੇ ਇਹ ਸੰਤ ਰੂਪ ਕਮਲ ਤੂੰ ਸ਼ਰਵਣ ਮੰਨਣ ਦੇ ਆਸਣ ਰੂਪ ਸਾਧਨਾ ਕਰਕੇ ਕੰਚਨ ਬੰਨ ਸੋਨੇ ਦੇ ਰੰਗ ਵਰਗਾ ਸੀ। ਕਹਿ ਦੁਖੜੈ ਸੜਿਓ ਹੇ ਕਾਲੀ ਹੋਈ ਆ ਦੇਹੋਰੀ, ਨਾਨਕ ਮੈਂ ਤਨ ਭੰਗ। ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਹੁਣ ਤੂੰ ਕਿਹੜਾ ਦੋਸ਼ਾਂ ਕਰਕੇ ਸੜ ਗਿਆ, ਅਤੇ ਸਰੀਰ ਕਰਕੇ ਦੇਹੋਰੀ ਬੁੱਧੀ ਵੀ ਕਾਲੀ ਹੋ ਗਈ ਤੇਰੀ। ਅੱਗੇ ਸੰਤ ਨੇ ਕਿਹਾ, ਇਹ ਮਹਾਰਾਜ ਮੈਂ ਕੁਛ ਸਾਧਨਾ ਦੀ ਹੰਗਤਾ ਕਰ ਬੈਠਿਆ, ਇਸ ਕਰਕੇ ਮੇਰਾ ਤਨ ਮਨ ਪਰਮੇਸ਼ਰ ਵੱਲੋਂ ਭੰਗ ਵਿਘਨ ਵਾਲਾ ਹੋ ਗਿਆ। ਹੰਕਾਰ ਸਹਿਤ ਹੁਣ ਕਰਕੇ ਹੁਣ ਵਾਹਿਗੁਰੂ ਦਾ ਭਜਨ ਸਿਮਰ ਨਹੀਂ ਹੁੰਦਾ, ਇਸੇ ਹੰਕਾਰ ਕਰਕੇ ਬੁੱਧੀ ਕਾਲੀ ਹੋ ਰਹੀ ਹੈ। ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ। ਸੋ ਜਿਸ ਪ੍ਰੇਮ ਦੇ ਨਾਲ ਮੇਰਾ ਸੰਗ ਸੰਬੰਧ ਸੀ ਔਰ ਜਿਸ ਵਿੱਚ ਮੈਂ ਸੁੱਖ ਜਾਣਦਾ ਸੀ, ਉਸ ਪ੍ਰੇਮ ਰੂਪੀ ਪਾਣੀ ਨੂੰ ਮੈਂ ਹੰਕਾਰ ਦੀ ਵਜ੍ਹਾ ਕਰਕੇ ਨਹੀਂ ਲਹਿੰਦਾ। ਜਿਤ ਡਿੱਠੈ ਤਨ ਪਰਫੁੜੈ ਚੜੈ ਚਵੱਗਣ ਬੰਨ। ਪ੍ਰੇਮ ਤੋਂ ਬਿਨਾਂ ਹੋਣ ਕਰਕੇ ਮੈਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਿਆ। ਜਿਸ ਪ੍ਰੇਮ ਨਾਲ ਪਰਮੇਸ਼ਰ ਨੂੰ ਦੇਖ ਕੇ ਤਨ ਪ੍ਰਫੁੱਲਤ ਹੋਣਾ ਸੀ ਅਤੇ ਚੌਥੀ ਭੂਮਿਕਾ ਦਾ ਚੌਗੁਣਾ ਰੰਗ ਚੜ੍ਹਨਾ ਸੀ, ਉਹ ਨਹੀਂ ਰਿਹਾ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ। ਦੁਨੀਆਂ ਦੇ ਵਿੱਚ ਰੱਜ ਕਰਕੇ ਕੋਈ ਜੀਵਿਆ ਨਹੀਂ, ਭਾਵੇਂ ਕਿੰਨੇ ਸੌ ਵਰੇ ਜਿਉਂਦਾ ਰਹੇ, ਤੂੰ ਵੀ ਮਰਨ ਨੂੰ ਕੋਈ ਨਹੀਂ ਚਾਹੁੰਦਾ। ਸੋ ਆਖਦਾ ਕਿ ਮੈਂ ਕੋਈ ਹੁਣੇ ਹੀ ਮਰ ਚੱਲਿਆ, ਕਹਿੰਦੇ ਤੂੰ ਵੀ ਨਹੀਂ ਚਾਹੁੰਦਾ ਕਿ ਮੈਂ ਮਰਾਂ, ਅਤੇ ਦੁਨਿਆਵੀ ਕੰਮਾਂ ਨੂੰ ਵੀ ਕੋਈ ਪਹੁੰਚ ਕੇ ਨਹੀਂ ਚੱਲਿਆ, ਭਾਵ ਪੂਰੇ ਕਰਕੇ ਨਹੀਂ ਤੁਰਿਆ। ਕੰਮ ਨਾਮ ਹੀ ਨਿਊਣਤਾ ਦਾ, ਇਹ ਕੰਮ ਕਦੇ ਪੂਰੇ ਨਹੀਂ ਹੁੰਦੇ। ਕਰ ਕਰ ਥੱਕ ਕੇ ਵੱਡੇ ਵਡੇਰੇ ਕਿਨੇ ਨਾ ਕੀਏ ਕਾਜ ਮਾਇਆ ਪੂਰੇ। ਰਾਵਣ ਦਾ ਇਰਾਦਾ ਸੀ, ਮੈਂ ਸਵਰਗ ਨੂੰ ਪੌੜੀਆਂ ਲਾਉਣੀਆਂ ਸੋਨੇ ਦੀਆਂ ਅਤੇ ਕਾਲ ਨੂੰ ਮਾਰਾਂਗਾ, ਪਰ ਇਹ ਕੰਮ ਪੂਰਾ ਨਹੀਂ ਕਰ ਸਕਿਆ। ਇਸੇ ਤਰ੍ਹਾਂ ਬੰਦਾ ਕਹਿੰਦਾ, ਮੈਂ ਇੰਨਾ ਪੜ੍ਹਾਂਗਾ, ਆਹ ਕਰਾਂਗਾ, ਉਹ ਕਰਾਂਗਾ, ਕੁਛ ਨਹੀਂ ਕਰ ਸਕਿਆ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਬ੍ਰਹਮ ਗਿਆਨੀ ਪੁਰਸ਼ ਸਦਾ ਸਦਾ ਜਿਉਂਦੇ ਨੇ, ਪਰਮੇਸ਼ੁਰ ਵਿੱਚ ਸੁਰਤੀ ਜੋੜਨ ਕਰਕੇ ਸਦਾ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਸੋ ਸੁਰਤੀ ਭਾਵ ਸ੍ਰੇਸ਼ਟ ਪ੍ਰੀਤੀ ਕਰਕੇ ਸਦਾ ਪਤ ਆਬਰੋ ਹੁੰਦੀ ਹੈ। ਵੇਦਾਂ ਦੀਆਂ ਸੁਰਤੀਆਂ ਅਨੁਸਾਰ ਕਰਮ ਕਰਨ ਨਾਲ ਪਤ ਆਬਰੋ ਹੁੰਦੀ ਹੈ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ। ਸਾਧ ਸੰਗਤ ਵਿੱਚ ਸਵਾਸਾਂ ਦੇ ਲਗਾਉਣ ਦਾ ਸਦਾ ਸਦਾ ਨਿਤਾ ਪ੍ਰਤੀ ਸਰਫਾ ਹੀ ਸਰਫਾ ਕਰਦਾ। ਸਾਧ ਸੰਗਤ ਵਿੱਚ ਬੈਠਾ ਹੋਇਆ ਆਖਦਾ, ਛੇਤੀ ਭੋਗ ਪਵੇ ਜੇ ਮੈਂ ਹੋਰ ਕੋਈ ਕੰਮ ਘਰ ਦੇ ਸਵਾਰ ਲਵਾਂ ਜਾ ਕੇ, ਪਰੰਤੂ ਸਾਧ ਸੰਗਤ ਵਿੱਚ ਬੈਠਣ ਦੇ ਲਾਭ ਨੂੰ ਨਹੀਂ ਵਿਚਾਰਦਾ ਕਿ ਇੱਥੇ ਬੈਠਿਆਂ ਗੁਰਬਾਣੀ ਦਾ ਪਾਠ ਸੁਣਦਿਆਂ ਮੈਨੂੰ ਕਿੰਨਾ ਲਾਭ ਹੋਣਾ। ਜਿਸ ਕਰਕੇ ਇਹਦੀ ਸਾਰੀ ਉਮਰ ਐਵੇਂ ਬੇਅਰਥੀ ਵਿਹਾਏ ਬਤੀਤ ਹੋ ਗਈ ਹੈ। ਨਾਨਕ ਕਿਸਨੋਂ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਮਹਾਰਾਜ ਕਥਨ ਕਰਦੇ ਆ, ਕਿਹਨੂੰ ਆਖਣਾ ਕਰੀਏ, ਉਹ ਜਮ ਤਾਂ ਪੁੱਛੇ ਤੋਂ ਬਿਨਾਂ ਹੀ ਜੀਵ ਨੂੰ ਲੈ ਜਾਂਦਾ। ਲੋਕਾਂ ਨੇ ਕਿਹਾ, ਰਾਏ ਬੁਲਾਰ ਦੀ ਮੱਤ ਫਿਰ ਗਈ ਹੈ, ਆਪ ਜੀ ਦੇ ਵਿਛੋੜੇ ਕਰਕੇ ਐਵੇਂ ਗੱਲਾਂ ਕਰੀ ਜਾਂਦਾ, ਹਟਦਾ ਹੀ। ਲੋਕਾਂ ਨੂੰ ਸਮਝਾਉਣ ਲਈ ਮਹਾਰਾਜ ਕਹਿੰਦੇ ਨੇ, ਦੋਸ਼ ਨਾ ਦੇ ਅਹੋ ਰਾਏ ਨੂੰ ਮੱਤ ਚੱਲੇ ਜਾਂ ਬੁੱਢਾ ਹੋਵੇ। ਕਹਿੰਦੇ ਰਾਏ ਬੁਲਾਰ ਨੂੰ ਦੋਸ਼ ਨਾ ਦਿਓ, ਕਿਉਂਕਿ ਜਿਸ ਵੇਲੇ ਮਨੁੱਖ ਬੁੱਢਾ ਹੋ ਜਾਂਦਾ ਹੈ ਤਾਂ ਉਹਦੀ ਮੱਤੀ ਜਿਹੜੀ ਚੱਲ ਵਿਚੱਲ ਹੋ ਜਾਂਦੀ ਹੈ। ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ। ਯਾਦ ਸ਼ਕਤੀ ਨਾ ਰਹਿਣ ਕਰਕੇ ਬਹੁਤੀਆਂ ਗੱਲਾਂ ਕਰਦਾ। ਬਿਰਧ ਅਵਸਥਾ 'ਚ ਨੇਤਰ ਨੇ ਭਾਵ ਕਮਜ਼ੋਰ ਹੋ ਜਾਂਦੇ ਆ, ਜਦ ਉੱਠ ਕੇ ਚੱਲਦਾ ਸੋ ਤਾਂ ਵੱਡੇ ਖਾਤੇ ਵਿੱਚ ਟੋਏ ਵਿੱਚ ਡਿੱਗ ਪੈਂਦਾ। ਅਥਵਾ ਇਸ ਰਾਏ ਭਾਵ ਜੀਵ ਨੂੰ ਦੋਸ਼ ਨਾ ਦੇਣਾ ਕਰੋ, ਇਹ ਮੰਦ ਕਰਮ ਕਰਦਾ, ਕਿਉਂਕਿ ਜਿਸ ਵੇਲੇ ਇਹ ਬੁੱਢਾ ਹੰਕਾਰੀ ਹੁੰਦਾ ਉਸ ਵੇਲੇ ਇਹਦੀ ਸ਼ੁਭ ਮੱਤੀ ਚਲੀ ਜਾਂਦੀ, ਜਿਸ ਕਰਕੇ ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ। ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ ਹੋਰ ਬਹੁਤੀਆਂ ਸਾਰੀਆਂ ਸੰਸਾਰਕ ਗੱਲਾਂ ਕਰਦਾ, ਸੋ ਜਿਸ 'ਤੇ ਇਹ ਅੰਨਾ ਗਿਆਨੀ ਪੁਰਸ਼ ਜਿਹੜਾ ਨਰਕਾਂ ਰੂਪ ਖਾਤੇ 'ਚ ਅਤੇ ਮਾਤਾ ਦੇ ਉਦਰ ਰੂਪੀ ਟੋਏ 'ਚ ਜਾ ਕੇ ਪੈਣਾ ਕਰਦਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀ। ਪੂਰੇ ਪਰਮਾਤਮਾ ਦਾ ਕੀਤਾ ਹੈ, ਸਭ ਕੁਛ ਪੂਰਾ ਹੀ ਹੈ, ਉਹਦੀ ਇੱਛਾ ਅਨੁਸਾਰ ਜੋ ਕੁਝ ਹੋ ਚੁੱਕਿਆ ਉਸ ਤੋਂ ਇਲਾਵਾ ਹੋਰ ਘੱਟ ਵੱਧ ਕੁਛ ਨਹੀਂ ਹੋ ਸਕਦਾ। ਨਾਨਕ ਗੁਰਮੁਖ ਐਸਾ ਜਾਣ ਪੂਰੇ ਮਾਹ ਸਮਾਹੀ। ਮਹਾਰਾਜ ਕਥਨ ਕਰਦੇ ਆ ਇਸੇ ਵਾਹਿਗੁਰੂ ਨੂੰ ਗੁਰਾਂ ਦੁਆਰੇ ਜਾਣੇ ਤਾਂ ਪੂਰੇ ਪਰਮੇਸ਼ੁਰ ਦੇ ਵਿੱਚ ਸਮਾ ਜਾਂਦਾ ਹੈ। ਇਸ ਪ੍ਰਕਾਰ 12 ਤੇ ਵਧੀਕ ਪਹਿਲੀ ਪਾਤਸ਼ਾਹੀ ਸਲੋਕ ਇੱਥੇ ਸਮਾਪਤ ਹੋਏ ਨੇ। ਸਤਿਗੁਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਹਨ ਕਿ ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਇਆ ਜਾਮਦਾ, ਅੱਕਾਂ ਦੀਆਂ ਖੱਖਣੀਆਂ ਦੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਂਦਾ, ਕਿੱਕਰਾਂ ਤੋਂ ਚੜਵਾਈਆਂ ਮਠਿਆਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਹੇ ਮਿੱਠਾ ਹੋਏ ਜਾਂਦਾ, ਪਸ਼ੂ ਪੰਛੀ ਰਾਸ਼ ਵੀ ਤਾਰੇ ਮੇਰੇ ਸਤਿਗੁਰੂ ਜੀ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਉਂਦਾ, ਧੰਨ ਗੁਰੂ ਨਾਨਕ ਆਖੋ।